ਦੱਖਣੇ ਮਹੱਲਾ ਪੰਜਵਾਂ ਮੂੰਹ ਥਿਆਉ ਤਖ਼ਤ ਪੀਰੀ ਮਹੰਜੇ ਪਾਤਸ਼ਾਹ ਪਾਂਵ ਮਿਲਾਵੇ ਕੋਲ ਕਮਲ ਜਿਵੇਂ ਬਿਗਸਾਵ ਦੋ।
ਪਤੀ ਪਰਮੇਸ਼ਰ ਦਾ ਤਖ਼ਤ ਹੈ ਨਾ, ਮੈਨੂੰ ਤਾਂ ਮਿਲ ਗਿਆ, ਖਿਆਲ ਗਿਆ, ਲੱਭ ਗਿਆ ਮੈਨੂੰ ਤਾਂ।
ਪਿਛਲੀ ਪੌੜੀ ਤੋਂ ਗਾਹ ਗੱਲ ਚੱਲੀ ਹੈ ਜੀ।
ਹਾਂਜੀ ਹਾਂਜੀ।
ਮੂੰਹ ਥਿਆਉ ਤਖ਼ਤ ਪੀਰੀ ਮਹੰਜੇ ਪਾਤਸ਼ਾਹ,
ਜਿਹੜੇ ਮੇਰੇ ਪਾਤਸ਼ਾਹ ਪਿੰਡ ਦਾ ਤਖ਼ਤ ਹੈ ਮੈਨੂੰ ਤਾਂ ਮਿਲ ਗਿਆ ਭਾਈ। ਉਹ ਚੀਜ਼ ਦੇਤੀ
ਗੁਰੂ ਮਹਿਲ ਬੁਲਾਈਆਂ ਹੈ ਜੀ।
ਹਾਂ, ਗੁਰੂ ਮਹਿਲ ਬੁਲਾ ਲਈ ਤਖ਼ਤ, ਉਹਦਾ ਤਖ਼ਤ ਹੈ, ਤਖ਼ਤ ਅਵਨਾਸ਼ੀ ਰਾਜ ਮਿਲ ਗਿਆ।
ਠੀਕ ਹੈ ਜੀ। ਪਾਂਵ ਮਿਲਾਵੇ ਕੋਲ ਕਵਲ ਜਿਵੇਂ ਬਿਗਸਾਵ ਦੋ।
ਜਦ ਉਹਨੇ ਬੁਲਾ ਲਿਆ, ਐ ਸਮਝ ਲੋ ਕਮਲ ਹਿਰਦਾ ਖਿੜ ਗਿਆ, ਕੋਲ ਬਹਿ ਕੇ ਉਹਦੇ ਨਾਲ ਬਹਿ ਕੇ ਬੁਲਾਇਆ ਵੀ ਬੋਲ ਤੂੰ ਮੈਂ ਬੁਲਾਉਣ, ਤੇ ਬਸ ਫਿਰ ਕਮਲ ਖਿੜ ਗਿਆ ਹਿਰਦਾ, ਇਹੀ ਤਾਂ ਹਿਰਦਾ ਕਮਲ ਪ੍ਰਗਾਸਿਆ। ਹਾਂਜੀ।
ਇਹ ਮਿਲਾਵੇ ਤੋਂ ਕੀ ਹੋਗਾ, ਪਾਂਵ ਮਿਲਾਵੇ ਕੋਲ,
ਚਰਨਾਂ ਨਾਲ ਬੁਲਾ ਲਿਆ ਮੈਨੂੰ, ਆਪਣੇ ਚਰਨਾਂ ਨਾਲ ਲਾ ਲਿਆ, ਜੋੜ ਲਿਆ।
ਠੀਕ ਹੈ ਜੀ। ਤੇ ਹਿਰਦਾ ਕਮਲ ਜਿਵੇਂ ਬਿਗਸਾਵ ਦੋ, ਹੁਣ ਹਿਰਦਾ ਰੂਪੀ ਕਮਲ ਜਿਹੜਾ ਹੈ ਉਹ ਬਿਗਸ ਗਿਆ ਹੈ ਜੀ।
ਖਿੜ ਗਿਆ ਨਾਨਕ ਭਗਤਾਂ ਸਦਾ ਵਿਗਾਸ।
ਠੀਕ ਹੈ। ਇਹ ਹੁਣ ਸਾਰੀ ਉਸ ਪੌੜੀ ਦੀ ਜਿਹੜੀ ਇਸੇ ਪੰਕਤੀ ਦੀ ਵਿਆਖਿਆ ਚੱਲ ਰਹੀ ਹੈ ਲਗਭਗ ਹੈ ਜੀ।
ਬਿਲਕੁਲ ਬਿਲਕੁਲ।
ਮਾਰੂ ਰਾਗ ਹੋਣ ਕਰਕੇ ਹੁਣ ਉੱਥੇ ਪਹੁੰਚ ਗਏ, ਆਪਣਾ ਚੌਥਾ ਪਦਾਰਥ ਲੈ ਲਿਆ ਜੀ।
ਹਾਂ, ਹੁਣ ਆ ਗਏ ਤੁਸੀਂ ਉੱਥੇ, ਇੱਥੇ ਆ ਗਏ। ਉੱਥੋਂ ਸਰੂਪਤਾ ਨੇ ਜਵਾਬ ਨਹੀਂ ਦਿੱਤਾ, ਫਿਰ ਆਪ ਜਵਾਬ ਸ਼ੁਰੂ ਕੀਤਾ ਜਿਵੇਂ ਗੁਰੂ ਨਾਨਕ ਨੇ ਉਹਦੇ ਵਿੱਚ ਕੀਤਾ ਹੋਇਆ ਸਿੱਧ ਗੋਸ਼ਟ ਵਿੱਚ। ਹਾਂਜੀ।
ਮਹੱਲਾ ਪੰਜਵਾਂ। ਤੇਰਿਆ ਸੰਦੜੀ ਭੁੱਖ ਮੂੰਹ ਲਾਵਣ ਥੀ ਵਿਥਰਾ, ਜਾਣ ਮਿਠਾਈ ਇੱਖ ਬੇਈ ਪੀੜੇ ਨਾ ਹੁੱਟੈ।
ਜਿਹੜੀ ਫਿਰ ਦੀ ਨਾਮ ਦੀ ਭੁੱਖ ਹੈ ਨਾ,
ਅੱਜ
ਦੀ ਭੁੱਖ ਹੈ, ਫਿਰ ਦੀ ਭੁੱਖ ਹੈ, ਐ ਸਮਝ ਲੋ ਜਿਵੇਂ ਉਹ ਇੱਖ ਦੀ ਮਿੱਠਾ ਹੁੰਦਾ ਨਾ, ਮੂੰਹ ਲੱਗ ਜਾਂਦਾ ਫਿਰ ਛੁੱਟਦਾ ਨੀ।
ਠੀਕ ਹੈ ਜੀ। ਪਿਰੀਆਂ ਸੰਦੜੀ ਭੁੱਖ ਮੂੰਹ ਲਾਵਣ ਥੀ ਵਿਥਰਾ।
ਹਾਂ ਜੀ, ਤੇ ਮੂੰਹ ਲੱਗ ਜਾ ਫਿਰ ਛੁੱਟਦਾ ਨੀ।
ਪਰ ਬ੍ਰਹਮ ਗਿਆਨ ਦੀ ਗੱਲ ਹੈ ਨਾ, ਪਿਰੀਆਂ ਸੰਦੜੀ ਭੁੱਖ ਮੂੰਹ ਲਾਵਣ ਥੀ ਵਿਥਰਾ।
ਮਿਸਾਲ ਤਾਂ ਬਾਹਰ ਲਈ ਦੇਣੀ ਹੈ ਨਾ, ਜਿਹਦੇ ਸੱਚ ਦੀ ਜਿਹਨਾਂ ਨੂੰ ਭੁੱਖ ਹੋ ਜਾਂਦੀ ਹੈ, ਉਹਦੀ ਕਦੇ ਭੁੱਖ ਮਿਟੀ ਉਹਦੀ।
ਅੱਛਾ, ਇਹਦਾ ਇਹ ਭਾਵ ਤਾਂ ਨੀ ਵੀ ਮੈਂ ਆਪ ਉਹਦਾ ਭੋਜਨ ਬਣ ਜਾਵਾ।
ਨਹੀਂ ਨਹੀਂ ਨਹੀਂ, ਸੱਚੇ ਨਾਮ ਕੀ ਲਾਗੈ ਭੁੱਖ।
ਠੀਕ ਹੈ। ਪਿਰਿਆ ਸੰਦੜੀ ਭੁੱਖ ਮੂੰਹ ਲਾਵਣ ਥੀ ਬਿਥਰਾ। ਬਿਥਰਾ ਕੀ ਹੁੰਦਾ ਜੀ?
ਜਦ ਲੱਗ ਜਾਂਦੀ ਹੈ ਜੀ ਰੂਹ, ਜਦੋਂ ਤਾਂ ਲੱਗੀ ਹੋਈ ਹੈ, ਉਹ ਫਿਰ ਭੁੱਖ ਲਗਾਤਾਰ ਲੱਗੀ ਰਹਿਣੀ ਚਾਹੀਦੀ ਹੈ। ਮਾਇਆ ਦੀ ਭੁੱਖ, ਇਹ ਭੁੱਖ ਜਦ ਵੀ ਖਤਮ ਹੋਊਗੀ, ਜਿਵੇਂ ਬੱਚਾ ਜਾਂ ਦੁੱਧ ਫੜ ਲੈਂਦਾ ਹੈ, ਜੇ ਉਹ ਰੱਜ ਜਾਂਦਾ ਤਾਂ ਥੱਕ ਛੱਡ ਦਿੰਦਾ। ਬਸ ਇਹ ਭੁੱਖ ਲੱਗੀ ਹੋ ਰਹਿਣੀ ਚਾਹੀਦੀ ਹੈ।
ਅੱਛਾ ਜੀ। ਹੁਣ ਫਿਰ ਅਗਲੀ ਪੰਕਤੀ ਸਪਸ਼ਟ ਕਰਦੇ ਹਾਂ। ਜਾਣ ਮਿਠਾਈ ਇੱਕ ਬੇਈ ਪੀੜੇ ਨਾ ਹੁੱਟੈ।
ਜਿਵੇਂ ਮੈਂ ਕਹਿੰਦਾ ਗੱਲੇ ਦੀ, ਬੰਦਾ ਮਿੱਠਾ ਹੁੰਦਾ ਮੂੰਹ ਲੱਗ ਗਿਆ, ਤੁਸੀਂ ਚੁੱਪੀ ਜਾਓ, ਉਹਨੂੰ ਨਿਕਲਣਾ, ਉਹ ਰੱਜਦਾ ਨੀ ਉਹਦੇ ਨਾਲ।
ਠੀਕ ਹੈ ਜੀ। ਵੀ ਭੁੱਖ ਅੰਦਰ ਰਹਿੰਦੀ ਹੋਇਆ, ਉਹ ਥਾਣ ਜਿਵੇਂ ਤੁਸੀਂ ਕਹਿੰਦੇ ਰੱਜ ਕੇ ਛੱਡਦਾ, ਉਹ ਨੀ ਛੱਡ ਨੀ ਸਕਦਾ, ਹਮੇਸ਼ਾ ਉਹਨੂੰ ਉਹਦੇ ਨਾਲ ਜੁੜਿਆ ਰਹਿੰਦਾ।
ਹਾਂ, ਉਹ ਜੁੜਿਆ ਹੀ ਰਹਿੰਦਾ।
ਠੀਕ ਹੈ ਜੀ। ਭਗਤਾਂ ਦੀ ਇਹੀ ਹਾਲਤ ਰਹਿੰਦੀ ਹੈ ਜੀ, ਉਹ ਹਮੇਸ਼ਾ ਜੁੜੇ ਰਹਿੰਦੇ।
ਜੇ ਉਹਦੀ ਭੁੱਖ ਹਟ ਗਈ ਫਿਰ ਤਾਂ ਉਹ ਛੱਡ ਦੇਣਾ ਉਹਨੇ, ਹਰ ਵਿਸਰੇ ਤੋਂ ਸਦਾ ਖੁਆਰੀ। ਇਹ ਭੁੱਖ ਹਟਣੀ ਖਤਰਨਾਕ ਹੈ, ਦੂਈ ਭੁੱਖ ਰਹਿਣੀ ਖਤਰਨਾਕ ਹੈ ਮਾਇਆ ਦੀ। ਇਹ ਲੱਗੀ ਰਹਿਣੀ ਚਾਹੀਦੀ ਹੈ ਨਾਮ ਦੀ ਭੁੱਖ ਸਦਾ, ਤੇ ਮਾਇਆ ਦੀ ਭੁੱਖ ਜਿਹੜੀ ਉਹ ਰਹਿਣੀ ਹੋਣੀ ਚਾਹੀਦੀ, ਕਦੇ ਲੱਗਣੀ ਹੋਣੀ ਚਾਹੀਦੀ।
ਠੀਕ ਹੈ ਜੀ। ਮਹੱਲਾ ਪੰਜਵਾਂ। ਠੱਗਾਂ ਨੀ ਮਤਰੋੜ ਜਾਣ ਗੰਧਰਬਾ ਨਗਰੀ।
ਜਿਹੜੀ ਮਤ ਹੈ ਇਹਨਾਂ ਦੀ, ਗੰਧਰਬਾਂ ਦੀ ਜਿਹੜੀ ਇਹਨਾਂ ਨੇ ਦਿੱਤੀ ਹੋਈ ਹੈ ਨਾ, ਗੰਧਰਬ ਹੁੰਦੇ ਨੇ, ਕਿੱਧਰ ਗੰਧਰਬ ਗਾਣ ਕਰੇ ਗਣ ਪੱਛਰ ਨਿਤ ਦਿਖਾਵੇ, ਚਾਰ ਜਾਤਾਂ ਨੇ ਬਲੀਆਂ ਹੋਈਆਂ ਸੁਰਗ ਲੋਕ ਦੀਆਂ। ਉਸ ਵੇਲੇ ਦੀ ਗੱਲ ਹੈ, ਦਸਮ ਪਾਤਸ਼ਾਹ ਨੇ ਏਦਾਂ ਲਿਖਿਆ। ਜਿਹੜੇ ਗੰਧਰਬ ਗਾਉਂਦੇ ਨੇ ਨਾ ਰਾਗ ਵਿਦਿਆ ਦੇ ਵਿੱਚ, ਜਿਹੜੇ ਕਹਿੰਦੇ ਨੇ ਇਹਦੇ ਚ ਜੀ ਪੱਥਰ ਪਿਘਲ ਜਾਂਦੇ ਨੇ, ਉਹ ਨੇ ਉਹ ਕਹਿੰਦੇ ਠੱਗਾਂ ਦੀ ਗੱਲ ਹੈ, ਉਹ ਚ ਨੀ ਹੈ, ਮਤਰੋੜ ਹੈ ਉਹ ਮਤ ਜਿਹੜੀ ਹੈਗੀ ਆ, ਉਹ ਮਤ ਠੀਕ ਨੀ ਹੈਗੀ ਮਤ।
ਅੱਛਾ ਜੀ, ਠੱਗਾਂ ਨੀ ਮਤਰੋੜ ਜਾਣ ਗੰਧਰਵਾ ਨਗਰੀ।
ਉਹ ਤਾਂ ਮੱਤ ਦੇ ਵਿੱਚ ਜਿਵੇਂ ਰੋੜਾ ਹੋ ਰਿਹਾ ਬਾਟ ਦਾ, ਜੇ ਰੋੜੇ ਹੋਣ ਰਾਹ ਦੇ ਵਿੱਚ ਉਹ ਚੱਲਿਆ ਨਹੀਂ ਜਾ ਸਕਦਾ ਉਸ ਰਸਤੇ ਸਗੋਂ। ਇਹ ਜਿਹੜਾ ਗੰਧਰਵ ਨਗਰੀ ਦਾ ਗੰਧਰਵਾ ਦੀ ਜਿਹੜੇ ਗੱਲ ਕਹਿੰਦੇ ਨੇ ਨਾ, ਵੀ ਗੰਧਰਵ ਜਿਹੜੇ ਨੇ ਪਹੁੰਚ ਜਾਂਦੇ ਨੇ ਉਹ ਵੀ ਰਾਗ ਨਾਲ ਜੁੜ ਕੇ, ਉਹ ਠੱਗੀ ਵਾਲੀ ਗੱਲ ਹੈ, ਰਾਗ ਨਹੀਂ। ਹਾਂ, ਰਾਗ ਜਿਹੜਾ ਗੁਰਬਾਣੀ ਰਾਗ ਚ ਲਿਖੀ ਹੈ ਉਹ ਸਿਰਫ ਕੌੜਾ ਸੱਚ ਹੈ, ਉਹ ਸਿਰਫ ਬਣਾ ਕੇ ਦਿੱਤਾ ਹੋਇਆ। ਸੱਚ ਕੌੜਾ ਲੱਗਦਾ ਆਮ ਆਦਮੀ ਨੂੰ, ਉਹ ਤਾਂ ਰਾਗ ਹੈ ਹਰ ਆਦਮੀ ਦਾ ਧਿਆਨ ਖਿੱਚਣ ਵਾਸਤੇ, ਆਕਰਸ਼ਣ ਕਰਨ ਵਾਸਤੇ। ਮੇਰਾ ਜਿਹੜਾ ਰਾਗ ਹੈ ਸੱਚ ਤੋਂ ਬਿਨਾਂ, ਉਹ ਗੰਧਰਵਾਂ ਦਾ ਜਿਹੜਾ ਰਾਗ ਹੈ, ਗਿਰਤਕਾਰੀ ਕਰਦੇ ਹੁੰਦੇ ਸੀ ਉਹਨਾਂ ਦੇ ਉੱਤੇ ਕਟਾਕਸ਼ ਕੀਤਾ ਹੋਇਆ।
ਕਹਿਣ ਦਾ ਭਾਵ ਵੀ ਕੱਚੀ ਬਾਣੀ ਨਾਲੋਂ ਤੋੜਿਆ ਹੋਇਆ ਹੈ ਜੀ।
ਗੱਲਾਂ ਨੇ ਪੱਕੀ ਨਹੀਂ ਹੈ ਗੱਲ, ਉਹ ਤਾਂ ਸਗੋਂ ਰਸਤੇ ਦੇ ਰੋੜੇ ਨੇ ਮਾਰਗ ਦੇ ਵਿੱਚ, ਯਾਨੀ ਸੱਚ ਦੇ ਮਾਰਗ ਦੇ ਵਿੱਚ ਰੋੜੇ, ਸੱਚ ਦੇ ਮਾਰਗ ਤੋਂ ਛੜਕਾਏ ਨੇ ਲੋਕ।
ਠੀਕ ਹੈ ਜੀ,
ਉਹ ਗੱਲਾਂ। ਹਾਂ,
ਇਹਨਾਂ ਲਿਖਿਆ ਵੀ ਜਿਵੇਂ ਅੱਖ ਨੂੰ ਨੀ ਉਹ ਦਿਖਦਾ ਹੁੰਦਾ ਮ੍ਰਿਗ ਤ੍ਰਿਸ਼ਨਾ ਜਾਣ ਗਦਰ ਬਾ ਨਗਰੀ, ਇਹ ਮ੍ਰਿਗ ਤ੍ਰਿਸ਼ਨਾ ਤਾਂ ਨਹੀਂ ਹੈ?
ਜਾਣ ਕੇ ਕਹਿੰਦੇ ਨੇ, ਹੁਣ ਮ੍ਰਿਗ ਤ੍ਰਿਸ਼ਨਾ ਕਹਿਣਗੇ ਜਾਂ ਉਹਨਾਂ ਦੀ ਹਿੰਦੂਆਂ ਦੀ ਗੱਲ ਕੱਟ ਹੋਈ ਹੈ। ਉਹਨਾਂ ਨੇ ਗੱਲ ਉਹਨਾਂ ਨੇ ਘਟਤੀ ਦੇਵਤਿਆਂ ਦੀ, ਗੰਧਰਵਾਂ ਦੀ, ਉਹਨਾਂ ਨੇ ਅਰਥ ਟੇਡੇ ਮੇਡੇ ਕਰਕੇ ਆਪਣੀ ਗੱਲ ਤੇ ਛਰੋੜੀ ਹੋਈ ਹੈ। ਉਹਨਾਂ ਨੇ ਤਾਂ ਹੁਣ ਨਿਕਲਣਾ ਸੀ ਕਿਸੇ ਤਰੀਕੇ ਨਾਲ, ਉਹਨਾਂ ਦੀ ਤਾਂ ਫੱਟੀ ਪੋਚੀ ਹੋਈ ਹੈ, ਉਹਨੂੰ ਕਿਵੇਂ ਮੰਨ ਲੈਣ ਵੀ ਸਾਡੀ ਫੱਟੀ ਪੋਚੀ ਹੋਈ ਹੈ? ਟੇਡੇ ਮੇਡੇ ਅਰਥ ਜਾਣ ਕੇ ਕਰ ਦਿੰਦੇ ਨੇ, ਅਸਲੀ ਮਤ ਨੂੰ ਤੋੜ ਫਰੋੜ ਕੇ ਪੇਸ਼ ਕੀਤਾ ਹੋਇਆ ਬਸ।
ਕਹਿੰਦੇ ਆ ਇੱਕ ਤਾਂ ਹੈਗਾ, ਇਸ ਨੂੰ ਧੋਖੇ ਦਾ ਦ੍ਰਿਸ਼ ਜਾਣ ਕੇ ਤੂੰ ਛੱਲੀਆਂ ਨਾਲੋਂ ਪ੍ਰੀਤ ਤੋੜ ਲੈ, ਤੇ ਜਿਹੜੇ ਫਰੀਦਕੋਟ ਟੀਕੇ ਵਾਲੇ ਆ ਉਹ ਕਹਿੰਦੇ ਆ, ਜੋ ਇਸਤਰੀ ਪ੍ਰਤਿਆਗ ਠੱਗ ਹੈ ਇਨਕਾ ਨੇਹ ਮਿੱਥਿਆ ਜਾਣ ਕੇ ਤੂੰ ਤੋੜ, ਜੈਸੇ ਗੰਧਰਵ ਨਗਰੀ ਮਿੱਥਿਆ ਹੈ ਤੈਸੇ ਇਹ ਹੈ ਕਿਸੀ ਰੁੱਤ ਮੈਂ ਉੱਤਰ ਕੀ ਤਰਫ ਕੁਦਰਤੀ, ਕਿਲੇ ਕੋਟ ਸੂਰਜ ਉਦੇ ਕਾਲ ਮੇ ਪ੍ਰਤੀਤ ਹੋਤੇ ਹੈ, ਤਿੰਨ ਕੋ ਸ਼ਾਸਤ ਮੈਂ ਗੰਧਰਵ ਨਗਰ ਕਹਾ ਵਾਸਤਵ ਮੈਂ ਕੁਛ ਹੋਤਾ ਨਹੀਂ। ਉਹੀ ਹੈ ਵੀ ਗੰਧਰਵ ਨਗਰ ਦਾ ਮਤਲਬ ਹੈ ਵੀ ਦਿਖਣ ਦੀ ਇੱਕ ਸੋਚ ਹੈ ਪਰ ਹੈ ਉੱਥੇ ਕੁਛ ਨੀ, ਐ ਇਹਨਾਂ ਨੇ ਹੁਣ ਤਾਈ ਅਰਥ ਕੀਤੇ।
ਇਹ ਤਾਂ ਠੀਕ ਹੈ, ਇਹਨੇ ਅਸਲ ਗੱਲ ਤੋਂ ਸਾਨੂੰ ਭਟਕਾਤਾ, ਕਿਉਂਕਿ ਸਾਡੇ ਕੋਲ ਤਾਂ ਹੈ ਨੀ ਦਸਮ ਗ੍ਰੰਥ ਦੇ ਵਿੱਚ ਇਹਦਾ ਖੁਲਾਸਾ।
ਅੱਛਾ
ਜੀ, ਜੇ ਅਸੀਂ ਦਸਮ ਗ੍ਰੰਥ ਨੀ ਪੜ੍ਹਦੇ ਗੰਧਰਵ ਦਾ ਨੀ ਸਾਨੂੰ ਪਤਾ ਲੱਗਦਾ ਕੀ ਗੱਲ ਹੈ ਇਹ। ਉੱਥੇ ਉਹਨਾਂ ਨੇ ਕਿਹਾ ਕਿੰਨਰ ਗੰਧਰਵ ਗਾਨ ਕਰਨ ਗਣ ਦਿਖਾਵੇ, ਸ਼ੰਕਰ ਕੀ ਤੁਨ ਘੰਟਣ ਕੀ ਕਰ ਫੂਲਣ ਕੀ ਵਰਖਾ ਵਰਖਾਵੇ, ਆਰਤੀ ਕੋਟ ਕਰੇ ਸੁਰ ਸੁੰਦਰ, ਜਿਹੜਾ ਸੁਰਗ ਲੋਕ ਹੈ ਉਹਦੀ ਗੱਲ ਹੈ, ਤਾਂ ਉੱਤਰ ਦਿਸ਼ਾ ਕਹਿੰਦਾ। ਉੱਤਰ ਦੇ ਵਿੱਚ ਪਹਾੜ ਨੂੰ ਸੁਰਗ ਲੋਕ ਮੰਨਦੇ ਨੇ।
ਸਾਹਿਬ ਸਿੰਘ ਜੀ ਨੇ ਲਿਖਿਆ, ਹੇ ਭਾਈ ਦੁਨੀਆਂ ਦਾ ਮੋਹ ਚੰਗੀ ਤਰ੍ਹਾਂ ਤੋੜ ਦੇ, ਇਸ ਦੁਨੀਆਂ ਨੂੰ ਧੂਏ ਦਾ ਪਹਾੜ ਸਮਝ, ਦੁਨੀਆਂ ਦਾ ਦੋ ਘੜੀਆਂ ਦਾ ਸੁਖ ਮਾਣਿਆ, ਇਸ ਜੀਵ ਰਾਹੀ ਨੂੰ ਅਨੇਕਾਂ ਜੂਨਾਂ ਵਿਚ ਭਟਕਣਾ ਪੈਂਦਾ ਹੈ। ਗੰਧਰਵ ਨਗਰੀ ਨੂੰ ਇਹ ਧੂਏ ਦਾ ਪਹਾੜ ਕਹਿੰਦੇ ਆ ਜੀ।
ਗੱਲ ਤਾਂ ਉਹੀ ਹੈ ਵੀ ਕੁਛ ਵਾਸਤਵ ਨੇ ਕੁਛ ਹੋਤਾ ਨਹੀਂ, ਉਹਨੇ ਧੂਏ ਦਾ ਪਹਾੜ ਕਹਿਤਾ ਵੀ ਭਰਮ ਗਿਆਨ ਹੈ।
ਇਹ ਜੋ ਇਸਤਰੀ ਪ੍ਰਤਿਆਦ ਠੱਗ ਹੈ, ਇਸਤਰੀ ਲਿਖਦੇ ਆ, ਇਨਕਾ ਨੇਹ ਮਿੱਥਿਆ ਜਾਣ ਕੇ ਤੂੰ ਤੋੜ, ਜੈਸੇ ਗੰਧਰਵ ਨਗਰੀ ਮਿੱਥਿਆ ਹੈ।
ਜਿਹੜੇ ਸੁਰਗ ਦੀ ਗੱਲ ਕਰਦੇ ਨੇ ਨਾ, ਸੁਰਗ ਦੀ ਗੱਲ, ਇਹ ਠੱਗੀ ਹੈ, ਕੁਛ ਨੀ ਹੈ ਉੱਥੇ ਸੁਰਗ ਸਰਗ, ਸੁਰਗ ਨਰਕ ਇੱਥੇ ਹੈ ਸੰਸਾਰ ਚ, ਸੁਰਗ ਨਰਕ ਤੇ ਮੈਂ ਰਹੇ ਹੋ ਸਤਿਗੁਰ ਕੇ ਉਪਦੇਸ਼, ਸੁਰਗ ਕੁਛ ਨੀ ਹੁੰਦਾ। ਗੰਧਰਵ ਨਗਰੀ ਸੁਰਗ ਨੂੰ ਕਹਿੰਦੇ ਨੇ, ਅਸਲ ਦੇ ਵਿੱਚ ਸੁਰਗ ਲੋਕ ਦੇ ਨੂੰ ਕਹਿੰਦੇ ਨੇ ਗੰਧਰਵ ਨਗਰੀ, ਉਹ ਠੱਗੀ ਹੈ। ਸੁਰਗ ਦਾ ਤੁਹਾਨੂੰ ਲਾਲਚ ਦੇ ਰਹੇ ਨੇ ਉਹ ਠੱਗ ਦੇ, ਕਹਿਣ ਦਾ ਉਹ ਕਹਿਣ ਨੀ ਚਾਹੁੰਦੇ ਗੱਲ, ਇਸ਼ਾਰਾ ਕਰੀ ਜਾਂਦੇ ਨੇ, ਸੱਚ ਬੋਲਣ ਦੀ ਚਾਹੁੰਦੇ, ਸੱਚ ਬੋਲਦੇ ਨੇ ਹਿੰਦੂ ਬਚ ਜਾਂਦੀ ਹੈ।
ਸੁੱਖ ਘਟਾਉ ਡੂਏ ਇਸ ਪੰਧਾਣੂ ਘਰ ਕਣੇ,
ਉਹਦੇ ਵਿੱਚ ਜਿਹੜਾ ਸੁੱਖਾਂ ਦੇ ਵਿੱਚ ਨੇ ਨਾ ਲਾਲਚ, ਤੁਹਾਨੂੰ ਉੱਥੇ ਸੁੱਖ ਦੇ ਉਹ ਘੱਟਾ, ਉਹ ਅੱਖਾਂ ਚ ਘੱਟਾ ਪਾਉਂਦੇ ਨੇ, ਸੁੱਖ ਨੀ ਹੈਗੇ, ਅਲਪ ਸੁੱਖ ਦੇ ਉਹ। ਸੁੱਖ ਮੰਗੇ ਦੁੱਖ ਅੱਗੇ ਆਵੇ, ਸੋ ਸੁੱਖ ਹਮੂਰ ਮੰਗਿਆ ਭਾਵੇ, ਇਹੀ ਕਹਿ ਰਿਹਾ ਕਬੀਰ। ਜਿਸ ਸੁੱਖ ਤੇ ਸ਼ਿਵ ਬ੍ਰਹਮ ਡਰਾ, ਛੇ ਵਾਰ ਬ੍ਰਹਮਾ ਇਹ ਸੁੱਖ ਦੇ ਡਰੇ ਨੇ, ਵਿਸ਼ਨੂੰ ਵੀ ਡਰਿਆ, ਦੇਵਤੇ ਨੀ ਡਰੇ, ਇੰਦਰ ਨੀ ਡਰਿਆ। ਉਹ ਇੰਦਰ ਵਾਲੇ ਸੁੱਖ ਜਿਹੜਾ ਇੰਦਰ ਬੁਰੀ ਹੈ, ਉਹ ਉਹਦਾ ਖੰਡਨ ਕੀਤਾ ਹੋਇਆ, ਕਿੱਥੇ ਉੱਥੇ ਜਿਹੜੇ ਸੁੱਖ ਨੇ ਅਲਪ ਸੁੱਖ ਨੇ, ਉੱਥੇ ਪਰਮ ਸੁੱਖ ਨਹੀਂ। ਉਹ ਸੁੱਖ ਨਹੀਂ ਮੰਗਦੇ, ਦੋ ਨਹੀਂ ਮੰਗਦੇ, ਨਾ ਸ਼ਿਵ ਨੇ ਮੰਗਿਆ ਨਾ ਬ੍ਰਹਮਾ ਨੇ ਮੰਗਿਆ ਸੁੱਖ ਹੈ, ਇਹ ਵਿਸ਼ਨੂੰ ਦੇ ਸੁੱਖ ਨੇ, ਰਾਜ ਸੁੱਖ ਹੈ। ਇਸੇ ਕਰਕੇ ਰਾਜ ਵੀ ਮੰਗਿਆ, ਰਾਜ ਨੂੰ ਚਾਹੂੰ ਮੁਕਤ ਨੂੰ ਚਾਹੂੰ। ਉਹ ਜਿਹੜੇ ਸੁੱਖ ਨੇ ਬਹੁਤ ਸਾਰੇ, ਲਾਲਚ ਨੂੰ ਦਿੱਤਾ ਉਹ ਅੱਖੀ ਘੱਟਾ ਪਾਇਆ ਹੋਇਆ ਸੁੱਖ ਨਹੀਂ ਹੈ।
ਇਸ ਪੰਧਾਨ ਘਰ ਘਣੇ,
ਆ ਜਿਹੜਾ ਸੰਸਾਰ ਹੈ ਇਹਦੇ ਵਿੱਚ ਬਹੁਤ ਸਾਰੇ ਸੁੱਖ ਨੇ ਜਿਹੜੇ ਤੁਹਾਡੇ ਬੰਦੇ ਹੋਏ, ਅਸੀਂ ਸੰਸਾਰੀ ਲੋਕ ਮੰਨੀ ਬੈਠੇ ਹਾਂ, ਇਹ ਨਹੀਂ ਹਨ ਸੁੱਖ। ਇਹ ਸੁੱਖ ਜਦ ਪਤਾ ਲੱਗੂਗਾ ਨਹੀਂ ਹਨ।
ਘਰ ਘਣੇ ਦਾ ਭਾਵ ਇਹਨਾਂ ਨੇ ਕੀਤਾ ਵੀ ਹੋਰ ਦੁਬਾਰਾ ਜਨਮ ਮਰਨ ਦੇ ਚੱਕਰ ਚ ਹਰੇਕ ਬਾਕੀ ਹੋਰ ਸਰੀਰਾਂ ਚ ਆਉਣਾ ਪਊ, ਇਹ ਨੀ ਠੀਕ। ਇਸ ਪੰਧਾਨ ਘਰ ਘਣੇ,
ਇਸ ਸੰਸਾਰ ਦੇ ਵਿੱਚ ਜਿੰਨੇ ਵੀ ਸੁੱਖ ਨੇ ਬਹੁਤ ਸਾਰੇ, ਸੰਸਾਰ ਘਰ ਦੀ ਹੈ, ਕਰਮ ਦੀ ਬੈਠੇ ਸਰੀਰ ਘਰ ਦੀ ਹੈ। ਇਸਾ ਹੈ ਨਾ, ਇਸ ਲਫ਼ਜ਼ ਹੈ ਆ ਜਿਹੜਾ ਸਰੀਰ ਦਾ ਵਿਕਾਰ ਬੰਦੀ ਬੈਠਿਆ ਦੁਨੀਆ ਦਾ, ਇੱਥੇ ਜਿਹੜੇ ਸੁੱਖ ਨੇ ਸੰਸਾਰੀ ਬਹੁਤ ਨੇ ਜਿਹੜੇ ਬੰਦੇ ਹੋਏ, ਭਾਈ ਇਹ ਸੁੱਖ ਨਹੀਂ ਹੈ ਕੋਈ ਵੀ, ਇਹਨਾਂ ਨੂੰ ਸੁੱਖ ਨਾ ਮੰਨੋ ਤੁਸੀਂ।
ਅੱਛਾ, ਘਰ ਘਣੇ ਤੋਂ ਕੀ ਭਾਵ ਹੈ? ਵੀ ਘਣੇ ਦਾ ਮਤਲਬ ਤਾਂ ਜ਼ਿਆਦਾ ਹੁੰਦਾ।
ਉਹ ਸਾਰੇ ਸੁੱਖ ਨੇ ਸੰਸਾਰ ਦੇ ਵਿੱਚ, ਸਾਡੇ ਕਿੰਨੇ ਸੁੱਖ ਬੰਦੇ ਹੋਏ ਨੇ ਇੱਥੇ।
ਠੀਕ ਹੈ ਜੀ, ਉਹਨਾਂ ਸੁੱਖਾਂ ਨੂੰ ਸੁੱਖ ਨਾ ਮੰਨੋ, ਉਹ ਕੋਈ ਘਣਾ ਸੁੱਖ ਨਹੀਂ ਹੈ, ਅਲਪ ਸੁੱਖ ਹੈ ਜੀ।
ਉਹ ਸੁੱਖ ਦਾ ਬਹੁਤ ਨੇ, ਉਹ ਸੁੱਖ ਨਹੀਂ ਹਨ ਅਸਲ ਦੇ ਵਿੱਚ, ਠੱਗੀ ਹੈ ਉਹ।
ਠੀਕ ਹੈ ਜੀ,
ਅਸੀਂ ਉਹ ਸੁੱਖ ਮੰਗਦੇ ਆ ਨਾ ਜਾ ਕੇ, ਅਸਲ ਦੇ ਵਿੱਚ ਧਰਮ ਦੇ ਵਿੱਚ ਅਸੀਂ ਮੰਗਦੇ ਹੀ ਉਹੀ ਚੀਜ਼ਾਂ ਜਾ ਕੇ, ਆਪਾਂ ਜਾਂਦੇ ਆ ਅਰਦਾਸ ਕੇ ਨਹੀਂ ਕਰਦੇ। ਉਹ ਹਟਾਇਆ ਹੋਇਆ ਬਿਲਕੁਲ, ਹੋਰ ਜੇ ਮੰਗਣਾ ਫਿਰ ਦੁੱਖਾਂ ਕੇ ਦੁੱਖ, ਮੰਗਦੇ ਆ ਸੁੱਖ ਫਿਰ ਦੁੱਖਾਂ ਕੇ ਦੁੱਖ ਨੇ ਉਹ।
ਠੀਕ ਹੈ ਜੀ,
ਕੋਈ ਮੰਗਦਾ ਹੀ ਨਹੀਂ ਹੈ।
ਹਾਂਜੀ, ਪੌੜੀ, ਅਕਲ ਕਲਾ ਨਹਿ ਪਾਈਐ ਪ੍ਰਭ ਅਲਖ ਅਲੇਖੰ, ਖਟ ਦਰਸ਼ਨ ਭ੍ਰਮ ਤੇ ਫਿਰੈ ਨਹਿ ਮਿਲੀਐ ਭੇਖੰ।
ਆ ਦੇਖੋ, ਆ ਗੱਲ ਇੱਥੇ ਆ ਕੇ ਜਮਾ ਕਲੀਅਰ ਕਰਦੇ। ਛੇ ਦਰਸ਼ਨ ਨੇ ਇਹਨਾਂ ਦੇ, ਛੇ ਸ਼ਾਸਤਰ ਨੇ। ਪ੍ਰਭ ਅਲਖ ਹੈ, ਮਨੁੱਖੀ ਬੁੱਧੀ ਤੋਂ, ਗਿਆਨ ਇੰਦਰੀਆਂ ਤੋਂ ਪਰੇ ਹੈ, ਅਲੇਖ ਹੈ, ਲੇਖ ਵਿਚ ਨਹੀਂ ਹੈ। ਇੱਥੇ ਲੇਖੇ ਦੀ ਗੱਲ ਕੀਤੀ ਹੋਈ ਹੈ ਸਿਮਰਤ ਸ਼ਾਸਤਰਾਂ ਸਾਰੇ ਗ੍ਰੰਥਾਂ ਚ। ਨਾਨਕ ਤਿਨਕਾ ਲੇਖਾ ਪਾਟਿਆ, ਲੇਖਾ ਛਾੜ ਅਲੇਖਾ ਛੁੱਟਾ, ਅਲੇਖੇ ਦੇ ਵਿੱਚ ਛੁਟਕਾਰਾ, ਲੇਖੇ ਛੁਟਕਾਰਾ ਨਹੀਂ ਹੈ ਜੰਮਣ ਵਾਲਾ।
ਆਪਣੀ ਅਕਲ ਨਾਲ, ਅਕਲ ਕਲਾ ਨਹੀਂ ਪਾਈ,
ਆਪਣੀ ਅਕਲ ਦੀ ਸ਼ਕਤੀ ਨਾਲ। ਪ੍ਰਭ ਅਲਖ ਅਲੇਖ ਨੂੰ ਕਿਸੇ ਵੀ ਮਨਮਤੀਏ ਨੇ ਆਪਣੀ ਅਕਲ ਨਾਲ, ਜਿਹਨੇ ਆਪਣੀ ਬੁੱਧ ਹੈ ਜੇਤੀ ਬਣਤ ਪਿੰਡ ਪਿੰਡ ਤੋਂ ਤੇਤੀ, ਕਿਸੇ ਨੇ ਪ੍ਰਾਪਤ ਨਹੀਂ ਕੀਤਾ ਅਜੇ ਤੱਕ।
ਠੀਕ ਹੈ ਜੀ, ਖੱਟ ਦਰਸ਼ਨ ਭ੍ਰਮ ਤੇ ਫਿਰੈ ਨਹਿ ਮਿਲੀਏ ਭੇਖੰ।
ਛੇ ਦਰਸ਼ਨ ਨੇ, ਇੰਨੇ ਭੇਖ ਨੇ, ਕਿਸੇ ਨੇ ਪ੍ਰਾਪਤੀ ਕੀਤੀ ਹੋਵੇ ਕਿਸੇ ਨੂੰ ਪ੍ਰਾਪਤੀ ਨਹੀਂ ਹੋਈ। ਭਰਮ ਚ ਫਿਰਦੇ ਨੇ, ਭਰਮ ਦੇ ਵਿੱਚ ਫਿਰਦੇ ਜ਼ਰੂਰ ਨੇ, ਨਹੀਂ ਮਿਲਿਆ ਕਿਸੇ ਭੇਖ ਚ ਵੀ, ਸਾਰੇ ਭੇਖ ਬਦਲ ਲਏ, ਕਿਸੇ ਨੂੰ ਭੇਖ ਨਹੀਂ ਮਿਲਿਆ।
ਅੱਛਾ, ਭੇਖ ਔਰ ਦਰਸ਼ਨ ਅਲੱਗ ਅਲੱਗ ਹੈ ਜੀ?
ਦਰਸ਼ਨ ਤਾਂ ਸ਼ਾਸਤਰ ਦੇ ਨਾ, ਗ੍ਰੰਥ ਦੇ ਨਾ।
ਅੱਛਾ ਜੀ, ਨਾ ਮਿਲੀਏ ਭੇਖ, ਕਿ ਭੇਖ ਨਾਲ ਨੀ ਅਜੇ ਥਾਈ ਮਿਲਿਆ ਕਿਸੇ ਨੂੰ, ਹੈ ਕਿ ਭੇਖ ਕੋਈ ਹੋਰ ਚੀਜ਼?
ਭੇਖ ਧਾਰੀ ਦੀ ਹੈ, ਆਪਾਂ ਹੁਣ ਜਿਹੜਾ ਬਾਣਾ ਪਾਉਂਦੇ ਇਹਨੂੰ ਭੇਖ ਕਹਿਣ ਲੱਗ ਗਏ।
ਹਾਂਜੀ,
ਸਾਡਾ ਭੇਖ ਨਹੀਂ ਹੈ, ਵਰਦੀ ਹੈ ਫੌਜ ਦੀ, ਭੇਖ ਦੇ ਖਿਲਾਫ ਹੈ, ਸਿੱਖ ਦਾ ਕੋਈ ਭੇਖ ਨਹੀਂ ਹੈ।
ਠੀਕ ਹੈ ਜੀ,
ਤੱਕ ਸਿੱਖ ਹੈ, ਕੋਈ ਭੇਖ
ਵੀ ਜੇ ਕੋਈ ਖੱਟ ਦਰਸ਼ਨ ਪੜ੍ਹ ਕੇ ਕੋਈ ਭੇਖ ਧਾਰ ਲਵੇ, ਪ੍ਰਾਪਤੀ ਨਹੀਂ ਹੈ ਪ੍ਰਭ ਦੀ? ਹਾਂਜੀ,
ਨਾ ਨਾ, ਸਾਰੇ ਭੇਖ ਧਾਰੇ ਹੀ ਹੋਏ ਨੇ, ਮਤਾਂ ਦੇ ਮਤ ਮੁਤਾਬਕ ਜਿਹੜੇ ਜਿੰਨੇ ਵੀ, ਉਹਨਾਂ ਚ ਕਿਸੇ ਨੂੰ, ਸਾਰੇ ਭਰਮ ਦੇ ਫਿਰਦੇ ਨੇ ਪਰ ਕਿਸੇ ਨੂੰ ਪ੍ਰਾਪਤੀ ਕੋਈ ਨੀ ਹੋਈ।
ਠੀਕ ਹੈ ਜੀ, ਵਰਤ ਕਰੈ ਚੰਦਰਾਇਣਾ ਸੇ ਕਿਤੇ ਨਾ ਲੇਖਣ, ਵੇਦ ਪੜੈ ਸੰਪੂਰਣਾ ਤਤ ਸਾਰ ਨਾ ਪੇਖਣ।
ਦੇਖੋ, ਚੰਦਰਾਇਣਾ ਚੰਦਰਮਾ ਦੇ ਵਰਤ ਕਰਦੇ ਨੇ,
ਵਰਤ ਕਰੇ ਚੰਦਰਾਇਣਾ, ਇਹਦਾ ਮਤਲਬ ਇਹ ਮੁਸਲਮਾਨ ਧਰਮ ਦੀ ਗੱਲ ਆ ਰਹੀ ਹੈ, ਵਰਤ ਕਰੇ ਚੰਦਰਾਇਣਾ?
ਹਿੰਦੂ ਕਰਦੇ ਨੇ ਚੰਦਰਾਇਣ ਦੇ ਵਰਤ ਲਫ਼ਜ਼ ਆਇਆ ਨਾ, ਉਹ ਵਰਤ ਨਹੀਂ ਕਰਦੇ, ਉਹਨਾਂ ਦੇ ਰੋਜ਼ੇ ਹੁੰਦੇ
ਤਾਂ ਰੋਜ਼ੇ ਔਰ ਵਰਤ ਇੱਕੇ ਗੱਲ ਹੋ ਗਈ, ਉਹ ਵੀ ਚੰਦ ਨੂੰ ਦੇਖ ਕੇ ਹੀ ਤੋੜਦੇ। ਹਾਂਜੀ,
ਨਹੀਂ ਨਹੀਂ ਨਹੀਂ,
ਅੱਛਾ,
ਉਹ ਠੀਕ ਹੈ ਤੁਹਾਡੀ ਗੱਲ, ਮੈਂ ਸਮਝਦਾ ਤੁਹਾਡੀ ਗੱਲ, ਉਹ ਪੂਰੇ ਮਹੀਨੇ ਦੀ ਗੱਲ ਹੈ ਇੱਥੇ, ਜਦੋਂ ਦੇਖ ਕੇ ਨੀ ਤੋੜਦੇ ਵਰਤ, ਇਹ ਨਾਰਾਇਣ ਵਰਤ ਹਿੰਦੂ ਕਰਦੇ ਨੇ, ਇਹ ਕਰਤੇ ਕਰਦੇ ਨੇ ਜਦ ਇਸਲਾਮ ਦਾ ਪ੍ਰਭਾਵ ਪਿਆ ਕੇ ਇਹਨਾਂ ਤੇ। ਆ ਜਿਹੜੀ ਫਿਤਵਾਲ ਨੂੰ ਜੋਗੀ ਜਾਣਾ ਰੁਤਮਾ ਕੋਈ, ਇਹ ਜੋਗੀਆਂ ਦੇ ਵਿੱਚ ਆਇਆ ਹੋਇਆ, ਹਿੰਦੂਆਂ ਨੇ ਵੀ ਅਪਣਾ ਲਿਆ ਸੀ ਗੁਰੂ ਨਾਨਕ ਤੋਂ ਪਹਿਲਾਂ।
ਅੱਛਾ,
ਠੀਕ ਆਇਆ ਮੁਸਲਮਾਨ, ਇਹ ਤੁਸੀਂ ਵੀ ਠੀਕ ਆਇਆ ਮੁਸਲਮਾਨਾਂ ਚ ਹੋਈਏ,
ਠੀਕ ਹੈ। ਸੇ ਕਿਤੇ ਨਾ ਲੇਖਣ,
ਉਹ ਕਿਸੇ ਲੇਖੇ ਚ ਨਹੀਂ ਹੈ, ਕੋਈ
ਉਹ ਗਿਆਨ ਰੂਪੀ ਲੇਖੇ ਚ ਨਹੀਂ ਪੈਂਦੇ ਹਾਂ ਜੀ।
ਹਾਂ, ਉਹਦਾ ਕੁਝ ਪ੍ਰਾਪਤੀ ਨਹੀਂ ਹੈ ਉਹਦੇ ਵਿੱਚੋਂ।
ਵੇਦ ਪੜ੍ਹੇ ਸੰਪੂਰਨਾ ਤਤ ਸਾਰ ਨਾ ਪੇਖੰਗ,
ਵੇਦ ਤਾਂ ਸਾਰਾ ਪੜ੍ਹ ਲਿਆ, ਜਿਵੇਂ ਅਸੀਂ ਗੁਰਬਾਣੀ ਦੇ ਪਾਠ ਕਰਦੇ ਹਾਂ ਰੋਜ਼ ਕਰਦੇ ਹੀ, ਪਾਠ ਕਰਦੇ ਪੜ੍ਹਦੇ ਨੇ ਵਿਚਾਰਦੇ ਨੀ, ਸੰਪੂਰਨ ਪੂਰਾ ਵੇਦ ਪੜ੍ਹ ਲਿਆ ਤੁਸੀਂ ਚਾਹੇ, ਪਰ ਵਿਚਾਰਿਆ ਨਹੀਂ ਜੇ।
ਅੱਛਾ, ਇਹ ਫਿਰ ਆਪਣੇ ਅਖੰਡ ਪਾਠ ਦੀ ਗੱਲ ਆ ਗਈ ਜੀ, ਤਾਂ ਇੱਥੇ ਆਪਾਂ ਨੂੰ ਸਜਗ ਕੀਤਾ ਹੈ ਕਿ ਜੇ ਕੋਈ ਪੂਰਾ ਵੇਦ ਵੀ ਪੜ੍ਹ ਲਵੇ, ਗ੍ਰੰਥ ਪੜ੍ਹ ਲਵੇ, ਤਤ ਸਾਰ ਨਾ ਪੇਖਣ,
ਪੜ੍ਹ ਪੜ੍ਹ ਗੱਡੀ ਲੱਦੀ ਹੈ, ਅਖੰਡ ਪਾਠ ਦੀ ਸਹਿਜ ਪਾਠ ਦੀ ਦੋਹਾਂ ਦੀ ਆਗੀ,
ਠੀਕ
ਹੈ, ਸਹਿਜ ਪਾਠ ਦੀ, ਸਹਿਜ ਪੜ੍ਹਨ ਦੀ ਗੱਲ ਜਿਹੜੀ ਹੈ,
ਠੀਕ ਹੈ। ਵੇਦ ਪੜ੍ਹੇ ਸੰਪੂਰਨਾ ਤਤ ਸਾਰ ਨਾ ਪੇਖਣ,
ਇਹਦਾ ਮਤਲਬ ਇਹ ਨੀ ਉਹਨੇ ਤਤ ਸਾਰ ਵਿੱਚੋਂ ਦੇਖ ਲਿਆ, ਤਤ ਉਹਨੂੰ ਲੱਭ ਗਿਆ, ਪੜ੍ਹਨ ਵਾਲਿਆਂ ਨੂੰ ਤਤ ਨੀ ਮਿਲਦਾ ਹੁੰਦਾ, ਵਿਚਾਰਨ ਵਾਲਿਆਂ ਨੂੰ ਮਿਲ ਜਾਂਦਾ,
ਠੀਕ ਹੈ। ਤਿਲਕ ਕੱਢੇ ਇਸ਼ਨਾਨ ਕਰ ਅੰਤਰ ਕਾ ਲੇਖੰ, ਭੇਖੀ ਪ੍ਰਭੂ ਨਾ ਲੱਭਈ ਵਿਣ ਸੱਚੀ ਸਿੱਖੰ।
ਦੇਖੋ ਕਹਿੰਦੇ ਪਹਿਲਾਂ ਇਸ਼ਨਾਨ ਕਰਦੇ ਨੇ, ਨਹਾਉਂਦੇ ਨੇ, ਜਿਹਨੂੰ ਪਿੰਡਾਂ ਧੋਂਦੇ ਨੇ ਇਸ਼ਨਾਨ, ਉਹ ਇਸ਼ਨਾਨ ਕਹਿੰਦੇ, ਤਾਂ ਇਸ਼ਨਾਨ ਕਹਿਤਾ ਵੈਸੇ ਇੱਥੇ।
ਅੱਛਾ ਜੀ, ਇਸ਼ਨਾਨ ਤੋਂ ਬਾਅਦ ਤਿਲਕ ਲਾਇਆ ਜਾਂਦਾ ਹੈ ਜੀ।
ਹਾਂ, ਉੱਥੇ ਗੰਗਾ ਤੇ ਫਿਰਦੇ ਹੁੰਦੇ ਨੇ ਨਾ, ਤਾਂ ਤੁਹਾਨੂੰ ਲੈ ਕੇ ਤਿਲਕ ਲਾ ਲਓ, ਤੁਸੀਂ ਇਸ਼ਨਾਨ ਕਰੋ, ਉਹਨੂੰ ਦੁਆਲੀ ਚੁਆਲੀ ਜੋ ਵੀ ਦੇਣਾ ਰੁਪਈਆ ਦੇ ਦੋ। ਹਾਂ, ਪਹਿਲਾਂ ਇਸ਼ਨਾਨ ਕਰਨਾ, ਤਿਲਕ ਪਿੱਛੋਂ ਲਾਉਣੇ।
ਅੰਤਰ ਕਾ ਲੇਖਣ,
ਅੰਦਰ ਕਾਲਾ ਹੈ, ਦੱਸੋ ਬਈ ਬਾਹਰੋਂ ਤੁਸੀਂ ਇਸ਼ਨਾਨ ਕੀਤਾ, ਤਿਲਕ ਵੀ ਲਾ ਲਿਆ, ਵੀ ਅੰਦਰ ਦੀ ਕਾਲਖ ਤਾਂ ਦਿਲ ਦੀ ਤਿਉਂ ਹੈ, ਫੇਰ ਇਹਦਾ ਕੀ ਭਾਈ ਮਤਲਬ ਰਹਿ ਗਿਆ। ਹਾਂਜੀ,
ਭੇਖੀ ਪ੍ਰਭੂ ਨਾ ਲੱਭਈ ਵਿਣ ਸੱਚੀ ਸਿੱਖਣ,
ਹੁਣ ਜਿਹੜਾ ਜਦ ਤਿਲਕ ਲਾਇਆ ਉਹ ਭੇਖ ਹੋ ਗਿਆ, ਬਸ ਕੱਲੇ ਤਿਲਕ ਨਾਲੇ ਭੇਖ ਬਣ ਗਿਆ, ਉਹ ਪਤਾ ਲੱਗ ਗਿਆ ਵੀ ਹਿੰਦੂ ਹੈ, ਮੁਸਲਮਾਨ ਤਾਂ ਤਿਲਕ ਲਾਉਂਦਾ ਨੀ, ਸਿੱਖ ਲਾਉਂਦਾ, ਸਮਝਿਆ ਨੀ, ਭਾਵੇਂ ਸਾਡੇ ਲਿਖ ਦਿੱਤਾ ਤਿਲਕ ਲਫ਼ਜ਼, ਉਹ ਟੀਕਿਆਂ ਚ ਗੱਲ ਕੁਛ ਹੋਰ ਸੀ, ਤਿਲਕ ਜਿੰਨਾ ਦਾ ਮਤਲਬ ਨੂੰ ਲੈ ਕੇ ਟਿੱਕਾ ਜਿਹੜਾ ਤਿਲਕ ਹੈ ਉਹ ਬਣਾਤਾ, ਟਿਕਾ ਨੂੰ ਟਿੱਕਾ ਬਣਾਤਾ ਉੱਥੇ,
ਠੀਕ ਹੈ ਜੀ।
ਕਹਿੰਦੇ ਨਹੀਂ ਭੇਖ ਨਾ ਲੱਭਿਆ ਕਿਸੇ ਨੂੰ, ਤਿਲਕ ਲਾਉਣ ਨਾਲ ਭੇਖ ਬਣਿਆ, ਪਹਿਲਾਂ ਇਸ਼ਨਾਨ ਨਾਲ ਭੇਖ ਨਹੀਂ ਸੀ ਬਣਿਆ, ਪਿਛਾਦੀ ਲਾਤੀ ਤਿਲਕ ਦੀ ਵੀ ਹਿੰਦੂ,
ਠੀਕ ਹੈ। ਬਿਨ ਸੱਚੀ ਸਿੱਖਣ,
ਸੱਚੀ ਸਿੱਖਿਆ ਤੇ ਬਿਨਾਂ ਕਿਸੇ ਨੂੰ ਕੱਲੇ ਇਸ ਗੱਲ ਨਾਲ ਕਿ ਮੈਂ ਢੇਕ ਪਾ ਲਿਆ, ਤਿਲਕ ਲਾ ਲਿਆ, ਜਾਂ ਜਨੇਊ ਪਾ ਲਿਆ, ਜੋ ਵੀ ਕੁਛ ਹੈ, ਕਿਸੇ ਨੂੰ ਕੁਛ ਨੀ ਲੱਭਿਆ, ਸੱਚੀ ਸਿੱਖਿਆ ਚੋਂ ਲੱਭਿਆ, ਇਹ ਲੱਭਿਆ, ਫਿਰ ਉਹ ਚਾਹੇ ਭੇਖ ਬਣਾਵੇ ਚਾਹੇ ਨਾ ਬਣਾਵੇ, ਪਿੰਡਾਂ ਧੋਵੇ ਜਾਂ ਨਾ ਧੋਵੇ, ਉਹਦੇ ਨਾਲ ਕੋਈ ਮਤਲਬ ਨਹੀਂ, ਧੋਣਾ ਤਾਂ ਮਨ ਸੀ,
ਠੀਕ ਹੈ ਜੀ। ਭੂਲਾ ਮਾਰਗੀ ਸੋ ਪਵੈ ਜਿਸ ਧੁਰ ਮਸਤਕ ਲੇਖਣ, ਤਿੰਨੀ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖਣ,
ਰਸਤਾ ਭੁੱਲ ਜਵੇ ਕਿਵੇਂ ਮਾਰਗ ਪਵੇ, ਰਾਹ ਤਾਂ ਭੁੱਲ ਗਿਆ, ਇੱਕ ਵਾਰ ਉਲਟੇ ਰਾਹ ਜਾ ਰਿਹਾ, ਹਾਂ ਜੇ ਤੁਰ ਦਰਗਾਹੋਂ ਉਹਦੇ ਤੇ ਕਿਰਪਾ ਹੋਵੇ, ਪਹਿਲਾਂ ਲੇਖ ਲਿਖਿਆ ਹੋਇਆ ਹੋਵੇ ਪੱਕਾ, ਭੁੱਲਿਆ ਹੋਇਆ ਉਹੀ ਮਾਰਗ ਪੈਂਦਾ, ਕਿਉਂ ਜਦ ਉਹਨੂੰ ਪਤਾ ਲੱਗਦਾ ਛੱਟ ਬਣ ਲੈਂਦਾ, ਫਟ ਰਸਤਾ ਬਦਲ ਲੈਂਦਾ, ਨਹੀਂ ਰਸਤਾ ਨਹੀਂ ਬਦਲਦਾ, ਸਮਝ ਕੇ ਜਾਣ ਕੇ ਵੀ ਨਹੀਂ ਬਦਲਦਾ, ਇੱਕ ਜਗਰ ਦੇ ਨਾਂ ਲੈਣ ਦੇ
ਉਠਾਓ, ਠੀਕ ਹੈ ਜੀ। ਤਿੰਨੀ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖਣ,
ਉਹਨਾਂ ਨੇ ਆਪਣਾ ਜਨਮ ਸਵਾਰਿਆ ਜਿਨ੍ਹਾਂ ਨੇ ਆਪਣਾ ਗੁਰਦੇਵ ਅੰਦਰੋਂ ਆਪਣੇ ਮੂਲ ਦੇ ਦਰਸ਼ਨ ਕਰ ਲਏ ਆਪਣੇ ਗੁਰਦੇਵ ਦੇ,
ਠੀਕ ਹੈ। ਪਰ ਹੁਣ ਅੱਖੀ ਦਾ ਭਾਵ ਇੱਥੇ ਅੰਦਰ ਦੀਆਂ ਅੱਖਾਂ ਹੈ ਜੀ, ਅੰਦਰਲੇ ਸਰੀਰ ਦੀਆਂ ਅੱਖਾਂ, ਕਿਉਂਕਿ ਇਹ ਨਿਰਾਕਾਰੀ ਗੱਲ ਹੈ ਤਾਂ ਨਿਰਾਕਾਰੀ ਅੱਖੇ ਚੱਲੂ ਹੈ ਜੀ,
ਅੰਦਰ ਉਧਰੇ ਦੇਖਣਾ, ਅੰਦਰ ਦੀ ਅੱਖਾਂ ਵਾਲੇ ਦੇਖਣਾ ਵਾਰਦਾ ਹੈ, ਉਹਦੀ ਬੁੱਧੀ ਅੰਦਰ ਦੀ ਅੱਖਾਂ ਨੇ, ਜਿਹਨੂੰ ਜਿਹਦੀ ਬੁੱਧੀ ਚ ਗੱਲ ਸਮਝ ਆ ਗਈ ਨਾ, ਇਹ ਸਮਝ ਦੀ ਗੱਲ ਹੈ,
ਜਿਨ੍ਹਾਂ ਨੂੰ ਸੱਚੀ ਸਿੱਖ ਮਿਲ ਗਈ, ਸੱਚੀ ਸਿੱਖੰਗ, ਉਹ ਫਿਰ ਭੁੱਲੇ ਮਾਰਗ ਤੇ ਪੈ ਗਏ ਤੇ ਉਹਨਾਂ ਨੇ
ਸਿੱਖਤਾ ਮਿਲ ਗਈ, ਹਾਂ ਫਿਰ ਉਹਨੂੰ ਵਿਚਾਰ ਲਈ ਗੁਰਬਾਣੀ ਸੱਚੀ ਸਿੱਖਿਆ ਸਮਝ ਪਈ ਤਾਂ ਸਮਝ ਜੇ ਉਹ ਸਮਝ ਪੈ ਗਈ ਫਿਰ ਦਰਸ਼ਨ ਹੋ ਗਿਆ
ਠੀਕ ਹੈ ਜਨਮ ਸਵਾਰਿਆ ਤੋਂ ਭਾਵ ਜਨਮ ਪਦਾਰਥ ਮਿਲ ਗਿਆ ਹੈ ਜੀ ਤਿੰਨੀ ਜਨਮ ਸਵਾਰਿਆ
ਆ ਜਨਮ ਉਹਨਾਂ ਦਾ ਜਿਹੜਾ ਸੀਗਾ ਮਿਲਿਆ ਸਮਝੋ ਸਰਕਾਰ
ਚਾਰੇ ਪਦਾਰਥ ਮਿਲ ਗਏ ਹੈ ਜੀ
ਬਿਲਕੁਲ ਚਾਰੇ ਮਿਲ ਗਏ
ਠੀਕ ਹੈ ਜੀ ਇੱਥੇ 13ਵੀਂ ਪੌੜੀ ਸਮਾਪਤੀ ਹੈ ਜੀ
ਹਾਂਜੀ